ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੈ ਦਾਨ ਸੰਤ ਰੇ ਜਿਹ ਲਗ ਭੌਜਲ ਤਰਨਾ, ਬਿਨਤ ਕਰੋ अरदास सुनो जे ठाकुर भावै देह दर्श मन चाओ भगत एह मन ठहरावे भले ओ चिराग अंधियार में सब कल उदरी एक नाम धर्म प्रगट सगल हर भवन में जन नानक गुरपार ब्रह्म क्या हम कथें किछ कथ नहीं जाने प्रभ भावे तिवे भुलान साध संगत की तूर एक मांगो जन नानक पया सरान जागदी जोत जहरा जहूर हाजरा हजूर सर्व कला भरपूर चवर छतर तख्त दे मालक जुगो जुग अटल सतगुरु धन 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 श्री गुरु ग्रंथ साहिब जी की पावन हजूरी अंदर देश अते विदेशों विच मन बचन कर्म करके एकागर चित हो के जो माई भाई गुरु नानक नाम लेवा गुरुद्वारा श्री मंजी साहिब तो सचखंड श्री हरिमंदर साहिब तो आए हुए पावन हुक्मनामे दी विचार श्रवण करने वास्ते जुड़ बैठे हो सब तो पहला गुरु पातशाह जी बख्शी हुई फतेह गजाओ वाहे गुरु जी का खालसा वाहे गुरु जी की फतेह। गुरु पातशाह की कृपा का सदका बहुत छोटी उम्र तो श्री गुरु ग्रंथ साहिब जी की सेवा बाणी का पाठ बाणी की विचार अते विद्यार्थियों नू बाणी पढ़ाउण दी सेवा गुरु ने बख्शी जिंदगी दा बहुत सारा हिस्सा ते इवें बीत गया भी पाठ करना है कुछ भेटा लैण लई कुछ माया प्राप्त करन लई पाठ ते जरूर कीता पर उदों कुछ समझ नहीं आई पर यह भी उसकी कृपा तो बिना समझ नहीं आती जब उसने मेहर की फिर फूटो आंडा भरम का मने भया प्रगास काटी बेरी पगां ते गुरकीनी बंद खलास हुण आवण जाण रहो तप्त कड़ाहा बुझ गया गुर शीतल नाम दियो जब ते साधु संग भया तब छोड़ गए निगहार जिसकी अटक तिस्ते छुटी तो कहाँ करे कोटवार ये ठीक है कि दास ते शब्द पढ़न दे नाल कईयां नूं समझ नहीं आवेगी पर जदों विचार कीती जाएगी समझ आ जाएगी ਜਦੋਂ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਭਰਮ ਦਾ ਆਂਡਾ ਹੈ ਫੁੱਟ ਜਾਂਦਾ ਫੂਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਕਾਸ਼ ਮਨ ਵਿੱਚ ਚਾਨਣ ਹੋ ਗਿਆ ਸਮਝ ਆ ਗਈ ਗਿਆਨ ਹੋ ਗਿਆ ਇਹ ਸ਼ਬਦ ਤੁਸੀਂ ਸਾਰੇ ਵਰਤਦੇ ਜਦੋਂ ਕਿਸੇ ਗੱਲ ਦੀ ਸਾਨੂੰ ਸਮਝ ਆ ਜਾਂਦੀ ਹੈ ਫਿਰ ਅਸੀਂ ਆਉਂਦੇ ਹਾਂ ਹੁਣ ਮੈਨੂੰ ਚਾਨਣ ਹੋ ਗਿਆ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਤੋ ਸੱਚਮੁੱਚ ਮੇਰੇ ਨਾਲ ਤਾਂ ਇਵੇਂ ਹੀ ਵਾਪਰੀ ਅਤੇ ਵਾਪਰਦੀ ਸਾਰੇ ਗੁਰਸਿੱਖਾਂ ਨਾਲ ਹੈ ਹਰ ਮਾਈ ਭਾਈ ਨਾਲ ਜੇ ਕੋਈ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਬਾਣੀ ਨਾਲ ਜੁੜ ਜਾਏ ਫਿਰ ਹੋਵੇਗਾ ਕਿ ਆਵਣ ਜਾਣ ਰਹੋ। ਇਸ ਆਵਣ ਜਾਣ ਦਾ ਮਤਲਬ ਜਮਣ ਮਨ ਵੀ ਵਿਦਵਾਨ ਕਰਦੇ ਨੇ ਪਰ ਭਟਕਣਾ ਮੁੱਕ ਗਈ। ਹੁਣ ਜਿਹੜਾ ਮਨ ਸੀ ਨਾ ਚੰਚਲ ਭਟਕਦਾ ਉਹ ਟਿਕ ਗਏ। ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਜਦੋਂ ਗੁਰੂ ਨੇ ਆਪਣੀ ਰਸਨਾ ਦੁਆਰਾ ਆਪਣੇ ਮੁਖਾਰਬਿੰਦ ਦੁਆਰਾ ਆਪਣੇ ਸ਼ਬਦ ਰਾਹੀਂ ਪਰਮੇਸ਼ੁਰ ਦਾ ਨਾਮ ਜੋ ਬਹੁਤ ਸੀਤਲ ਹੈ ਜੋ ਸਾਨੂੰ ਤਪਦਿਆਂ ਨੂੰ ਠੰਡਾ ਠਾਰ ਕਰਨ ਦੀ ਸਮਰੱਥਾ ਰੱਖਦਾ ਜਿਹਦੇ ਬਾਰੇ ਆਪਾਂ ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਹੁਣ ਸਾਡੇ ਵਿੱਚੋਂ ਬਹੁਤੇ ਤਾਂ ਪੜ੍ਹਦੇ ਨੇ ਸਿਮਰੋ ਖਿਮਾ ਕਰਨਾ ਸਿਮਰੋ ਅਤੇ ਸਿਮਰੋ ਵਿੱਚ ਬੜਾ ਫਰਕ ਹੈ। ਸਿਮਰੋ ਦਾ ਮਤਲਬ ਹੈ ਤੁਸੀਂ ਸਿਮਰੋ। ਇੱਥੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪਣਾ ਅਨੁਭਵ ਦੱਸ ਰਹੇ ਨੇ ਸਿਮਰੋ। ਇਹ ਉੜੇ ਨੂੰ ਔਂਕੜ ਹੈ, ਫਸਟ ਪਰਸਨ ਹੈ। ਮੈਂ ਸਿਮਰਦਾ ਹਾਂ ਸਿਮਰ ਸਿਮਰ ਸੁਖ ਪਾਵਾਂ। ਉਹਦਾ ਸਿਮਰਨ ਕਰ ਕਰਕੇ ਹੁਣ ਮੈਂ ਸੁੱਖ ਦੀ ਪ੍ਰਾਪਤੀ ਕਰਾਂ। ਅਤੇ ਜਿਸ ਸਿਰ ਦੇ ਵਿੱਚ ਸਿਮਰਨ ਸ਼ੁਰੂ ਹੋ ਜਾਏ ਕਲ ਕਲੇਸ਼ ਤਨ ਮਾਹੇ ਮਿਟਾਵੋ। ਹੁਣ ਉਹ ਜਿਹੜੇ ਕਲਯੁਗ ਦੇ ਕਲੇਸ਼ ਨੇ ਉਹ ਮਨ ਵਿੱਚੋਂ ਖਤਮ ਹੋ ਜਾਂਦੇ। ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਿਤ ਸੁਦਾਖਰ ਕੀਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨ ਆਵੇ। ਹੁਣ ਪਾਤਸ਼ਾਹ ਅਖੀਰਤ ਕਹਿੰਦੇ ਨੇ ਹੇ ਵਾਹਿਗੁਰੂ ਮੇਰੀ ਅਰਦਾਸ ਹੈ ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ ਦਾ ਮਤਲਬ ਹੈ ਕਾਂਕਸ਼ਾ ਇੱਛਾ। ਜਿਨ੍ਹਾਂ ਦੇ ਹਿਰਦੇ ਵਿੱਚ ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਮੈਨੂੰ ਉਹਨਾਂ ਦੀ ਸੰਗਤ ਬਖਸ਼ ਤਾਂ ਜੋ ਉਹਨਾਂ ਦੀ ਸੰਗਤ ਕਰਕੇ ਮੈਂ ਸੰਸਾਰ ਸਾਗਰ ਤੋਂ ਤਰ ਜਾਵਾਂ। ਤਾਂ ਮੈਂ ਬੇਨਤੀ ਕਰ ਰਿਹਾ ਸੀ ਜਦੋਂ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੇ ਸਮਝ ਆਈ ਇਹ ਗੁਰਬਾਣੀ ਸਿਰਫ ਕੋਈ ਮੰਤਰ ਜਾਂ ਪਠਨ ਪਾਠਨ ਦਾ ਵਸੀਲਾ ਜਾਂ ਪ੍ਰੋਫੈਸ਼ਨ ਨਹੀਂ, ਇਹ ਤਾਂ ਜੀਵਨ ਜਾਚ ਹੈ। ਕੱਲ੍ਹ ਵੀ ਇੱਕ ਸੱਜਣ ਮੈਨੂੰ ਮੋਟਰਸਾਈਕਲ 'ਤੇ ਕਿਧਰੇ ਲੈ ਕੇ ਜਾ ਰਹੇ ਸਨ ਅਤੇ ਕਹਿਣ ਲੱਗੇ ਜੀ ਔਖਾ ਬੜਾ ਕੰਮ, ਜੀ ਕਰਦਾ ਅੰਮ੍ਰਿਤ ਵੇਲੇ ਉੱਠੀਏ ਔਖਾ ਬੜਾ ਲੱਗਦਾ। ਮੈਂ ਕਿਹਾ ਬਿਲਕੁਲ ਠੀਕ ਹੈ, ਪਰ ਜਦੋਂ ਉਸਤਾਦ ਤਰੀਕਾ ਦੱਸ ਦੇਵੇ ਫਿਰ ਔਖਾ ਵੀ ਸੌਖਾ ਹੋ ਜਾਂਦਾ। ਜਦੋਂ ਆਪਾਂ ਛੋਟੇ ਹੁੰਦਿਆਂ ਪੜ੍ਹਦੇ ਸੀ ਨਾ ਸਾਨੂੰ ਜਮ੍ਹਾਂ ਕਰਨੀ ਨਹੀਂ ਆਉਂਦੀ ਸੀ, ਘਟਾਓ ਨਹੀਂ ਆਉਂਦਾ ਸੀ, ਤਕਸੀਮ ਕਰਨੀ ਨਹੀਂ ਆਉਂਦੀ ਸੀ, ਪਰ ਜਦੋਂ ਉਸਤਾਦ ਨੇ ਤਰੀਕਾ ਦੱਸ ਦਿੱਤਾ ਹੁਣ ਅਸੀਂ ਵੱਡੀਆਂ ਵੱਡੀਆਂ ਰਕਮਾਂ ਵੀ ਜਮ੍ਹਾਂ ਕਰਨ ਦੇ ਸਮਰੱਥ ਹੋ ਗਏ। ਹੋ ਗਿਆ ਨਾ ਔਖੇ ਤੋਂ ਸੌਖਾ। ਵਾਕਈ ਜਿਹੜਾ ਕੰਮ ਨਾ ਕਰੋ ਉਹ ਔਖਾ ਹੀ ਹੈ। ਜਿਵੇਂ ਮੇਰੀਆਂ ਧੀਆਂ ਭੈਣਾਂ ਬੱਚੀਆਂ ਜੇ ਘਰ ਵਿੱਚ ਸੀਣਾ ਪਰਾਉਣਾ ਲੰਗਰ ਪਕਾਉਣਾ ਛੱਡ ਦੇਣ ਤਾਂ ਔਖਾ ਹੋ ਜਾਏਗਾ, ਪਰ ਜਿਹੜੀਆਂ ਨਿਤਾ ਪ੍ਰਤੀ ਕਰਦੀਆਂ ਨੇ ਸੁਚੱਜੀਆਂ ਮਾਵਾਂ ਆਪਣੀਆਂ ਧੀਆਂ ਨੂੰ ਸਿਖਾਉਂਦੀਆਂ ਨੇ ਪੁੱਤਰ ਤੂੰ ਸਹੁਰੇ ਘਰ ਜਾਣਾ ਉੱਥੇ ਤੇਰੇ ਚੰਮ ਨੂੰ ਕਿਸੇ ਨਹੀਂ ਦੇਖਣਾ ਤੇਰੇ ਕੰਮ ਨੂੰ ਦੇਖਣਾ, ਉਹਨਾਂ ਨੂੰ ਸਾਰੇ ਗੁਣ ਸਿਖਾਉਂਦੀਆਂ। ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸਿੱਖ ਨੇ ਗੁਰੂ ਕੋਲੋਂ ਜੀਵਨ ਜਾਚ ਸਿੱਖਣੀ ਹੈ। ਧੰਨ ਗੁਰੂ ਰਾਮਦਾਸ ਜੀ ਨੇ ਤਾਂ ਬੜੀ ਕਿਰਪਾ ਕੀਤੀ, ਉਹਨਾਂ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਗੁਰ। ਹੁਣ ਦੱਸੋ ਇਹਦੇ 'ਚ ਕੋਈ ਗੱਲ ਨਾ ਸਮਝ ਵਿੱਚ ਆਵੇ ਮੈਂ ਫਿਰ ਦੱਸਦਾ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਸਤਿਗੁਰੂ ਦਾ ਸਿੱਖ ਕਵਾਉਂਦਾ ਹੈ, ਸੋ ਭਲਕੇ ਉੱਠ ਹਰ ਨਾਮ 'ਤੇ ਆਵੇ, ਸੋ ਭਲਕੇ ਉੱਠ ਹਰ ਨਾਮ 'ਤੇ ਆਵੇ, ਸੋ ਭਲਕੇ ਉੱਠ ਹਰ। ਇਹ ਸਿੱਖ ਦਾ ਟਾਈਮ ਟੇਬਲ ਬਣਾ ਦਿੱਤਾ ਹੈ, ਇਹਦੇ ਲਈ ਉੱਦਮ ਕਰੇ ਭਲਕੇ ਪਰਬਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਹੁਣ ਜਿਨ੍ਹਾਂ ਨੇ ਹੁਜਤਾਂ ਕਰਨੀਆਂ ਨੇ ਉਹ ਹੁਜਤਾਂ ਕਰੀ ਜਾਣਗੇ, ਜਿਉਂ ਜੀ ਤੱਤੇ ਪਾਣੀ ਨਾਲ ਨਹਾਈਏ ਕਿ ਠੰਡੇ ਨਾਲ ਨਹਾਈਏ, ਛੱਪੜ 'ਤੇ ਨਹਾਈਏ ਕਿ ਨਹਿਰ 'ਤੇ ਨਹਾਈ, ਉਹਨਾਂ ਹੁਜਤਾਂ ਹੀ ਕਰਨੀਆਂ ਨੇ। ਪਰ ਜਿਨ੍ਹਾਂ ਨੇ ਗੁਰੂ ਕਾ ਬਚਨ ਮੰਨਣਾ, ਉਹ ਕਹਿੰਦੇ ਗੁਰੂ ਕਾ ਹੁਕਮ ਹੋ ਗਿਆ। ਹੁਣ ਕਈਆਂ ਨੂੰ ਮੈਂ ਕੰਨਾਂ ਨਾਲ ਕਹਿੰਦਿਆਂ ਸੁਣਿਆ, ਹੁਣ ਤਾਂ ਅਸੀਂ ਬੈਠੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਆਖਣਗੇ ਜੀ ਰੋਜ਼ ਅੰਮ੍ਰਿਤਸਰ ਕੌਣ ਨਹਾਉਣ ਜਾਵੇ। ਆ ਜਿਹੜਾ ਭਾਈ ਗੁਰੂ ਦੀ ਸੰਗਤ ਵਿੱਚ ਆਉਣਾ ਹੈ, ਅੰਮ੍ਰਿਤ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰਨਾ, ਜਿਉਂ ਜਿਉਂ ਬਾਣੀ ਪੜ੍ਹੋਗੇ ਵਿਚਾਰੋਗੇ ਹਰ ਔਖੀ ਗੱਲ ਸੌਖੀ ਹੋ ਜਾਏਗੀ, ਪਰ ਕਰਨੀ ਜ਼ਰੂਰ ਪਵੇ, ਕੀਤੇ ਤੋਂ ਬਿਨਾਂ ਗੱਲ ਨਹੀਂ ਬਣੇਗੀ। ਉੱਦਮ ਕਰੇ ਭਲਕੇ ਪਰਬਾਤ। ਮੈਂ ਸ਼ਾਇਦ ਅੱਗੇ ਵੀ ਸੁਣਾਇਆ ਸੀ, ਇੱਕ ਵਾਰੀ ਕਿਸੇ ਮਹਾਤਮਾ ਦੇ ਮੂੰਹੋਂ ਬੋਲ ਸੁਣੇ, ਅੱਧੀ ਕੁ ਗੱਲ ਮੈਨੂੰ ਪਹਿਲਾਂ ਵੀ ਆਉਂਦੀ ਸੀ ਤੁਹਾਨੂੰ ਵੀ ਆਉਂਦੀ ਹੈ, ਅਤੇ ਅੱਧੀ ਉੱਥੋਂ ਸੁਣ ਲਈ। ਉਹ ਕਹਿੰਦੇ ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਦਲਿਦਰੀਆਂ ਕਰ ਗਊ ਲਵੇਰੀ ਕੌਣ ਉੱਠੇ ਤੇ ਜੋਣ। ਸਮਝ ਗਏ ਹੋ ਨਾ, ਜੇ ਉੱਦਮ ਕਰੋਗੇ, ਖੇਤ ਵਿੱਚ ਜਾਓਗੇ, ਦੁਕਾਨ 'ਤੇ ਜਾਓਗੇ, ਦਫ਼ਤਰ ਵਿੱਚ ਜਾਓਗੇ, ਚਾਰ ਪੈਸੇ ਮਿਲਣਗੇ। ਜੇ ਗਰਮੀਆਂ ਦੀ ਰੁੱਤ ਹੈ, ਪਸੀਨੇ ਛੁੱਟ ਰਹੇ ਨੇ, ਕੋਲ ਪੱਖੀ ਪਈ ਆ ਚਲਾਓਗੇ ਤਾਂ ਹਵਾ ਮਿਲੇਗੀ, ਅਤੇ ਜੇ ਉੱਦਮ ਹੀ ਨਾ ਕਰੋ ਫਿਰ ਕੱਖ ਵੀ ਨਹੀਂ। ਇਸੇ ਤਰ੍ਹਾਂ ਜੇ ਕਿਸੇ ਗ੍ਰਸਤੀ ਦੇ ਘਰ ਗਊ ਦੁੱਧ ਦੇਣ ਵਾਲੀ ਕਿੱਲੇ 'ਤੇ ਬੱਧੀ ਹੋਵੇ, ਅਤੇ ਦੋਵੇਂ ਜੀ ਘਰ ਦੇ ਦਲਿੱਦਰੀ ਨੇ, ਉਹ ਕਹਿੰਦਾ ਤੂੰ ਉੱਠ ਕੇ ਚੋ ਲੈ, ਉਹ ਕਹਿੰਦਾ ਤੂੰ ਉੱਠ ਕੇ ਚੋ ਲੈ, ਨਾ ਉਹ ਉੱਠੇ ਨਾ ਉਹ ਉੱਠ। ਉੱਦਮ ਤਾਂ ਕਰਨਾ ਪਵੇ। ਸਾਡੇ ਗੁਰੂ ਨੇ ਵਿਹਲਣਾ ਨੂੰ ਕੋਈ ਥਾਂ ਨਹੀਂ ਦਿੱਤੀ, ਆਖਿਆ ਉੱਦਮ ਕਰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਭੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੋ ਗੱਲ ਕੀ, ਮੈਂ ਇਹ ਅੱਖਰ ਇਹ ਸਮਾਂ ਤੁਹਾਡਾ ਇਸ ਲਈ ਲੈ ਲਿਆ ਭਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੇ ਮੰਤਰ ਨਹੀਂ, ਇਹ ਤਾਂ ਜੀਵਨ ਜਾਚ ਹੈ, ਜੀਵਨ ਦਾ ਤਰੀਕਾ ਹੈ। ਤੋ ਪਾਤਸ਼ਾਹ ਨੇ ਅੱਜ ਦੇ ਪਾਵਨ ਹੁਕਮ ਦੇ ਅੰਦਰ ਰਹਾਉ ਦੀ ਪੰਕਤੀ ਵਿੱਚ ਸਮਝਾਇਆ, ਜੀਵਨ ਸਫਲ ਜੀਵਨ, ਜੀਵਨ ਹਰ ਜੀਵਨ। ਭਾਈ ਅਸਲ ਜੀਵਨ ਤਾਂ ਉਹ ਹੈ, ਜੀਵਨ ਹਰ ਜਪ ਸਾਧ ਸੰਗ, ਗੁਰੂ ਦੀ ਸੰਗਤ ਵਿੱਚ ਬਹਿ ਕੇ ਹਰੀ ਦਾ ਜਪ ਕਰਨਾ। ਹੁਣ ਦੇਖੋ ਜਪ ਦੇ ਪੱਪੇ ਨੂੰ ਸਿਹਾਰੀ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਪ ਤਿੰਨ ਰੂਪਾਂ ਵਿੱਚ ਹੁੰਦਾ ਹੈ। ਇੱਕ ਜਪ ਪੱਪੇ ਨੂੰ ਔਂਕੜ ਨਾਲ ਆਉਂਦਾ, ਇੱਕ ਜਪ ਪੱਪਾ ਮੁਕਤਾ ਆਉਂਦਾ, ਇੱਕ ਜਪ ਪੱਪੇ ਨੂੰ ਸਿਹਾਰੀ ਨਾਲ ਆਉਂਦਾ। ਉਚਾਰਨ ਤਿੰਨਾਂ ਦਾ ਹੀ ਆਪਾਂ ਜਪ ਕਰਦੇ ਹਾਂ। ਜਦੋਂ ਬਾਣੀ ਦਾ ਸਿਰਲੇਖ ਹੁੰਦਾ ਉੱਥੇ ਵੀ ਜਪ ਹੈ ਪੱਪੇ ਨੂੰ ਔਂਕੜ ਨਾਲ, ਫਿਰ ਅੱਗੇ ਜਾ ਕੇ ਆਉਂਦਾ ਅਸੰਖ ਜਪ ਅਸੰਖ ਭਾਉ, ਅਸੰਗ ਪੂਜਾ ਅਸੰਗ ਤਪਤਾਉ, ਉੱਥੇ ਜਪ ਪੱਪਾ ਮੁਕਤਾ ਹੈ, ਬਹੁਵਚਨ ਨਾਲ ਅਸੰਖ ਆ ਗਏ। ਅਤੇ ਜਿੱਥੇ ਜਪਦੇ ਪੱਪੇ ਨੂੰ ਸਿਹਾਰੀ ਲੱਗ ਜਾਏ ਉਹ ਹੈ ਜਪਣ ਕਰਕੇ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਵਾਹਿਗੁਰੂ ਦੀ ਸੰਗਤ ਵਿੱਚ ਬਹਿ ਕੇ ਹਰੀ ਦਾ ਜਪ ਕਰਨਾ ਸਿਮਰਨ ਕਰਨਾ ਇਹ ਹੈ ਅਸਲ ਜੀਵਨ ਜੀਵਨ ਦੀ ਜਾਂਚ ਗੁਰੂ ਜੀ ਨੇ ਦੱਸੀ ਪਰ ਅਸੀਂ ਕੀ ਕਰਦੇ ਹਾਂ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਮਿਤਾਰ ਖੁਆਰੀ ਕੀਨੀ ਅਸੀਂ ਇੱਧਰ ਲੱਗ ਪਏ ਖਾਣਾ ਵੀ ਯਾਦ ਹੈ ਪੀਣਾ ਵੀ ਯਾਦ ਹੈ ਪਹਿਨਣਾ ਵੀ ਯਾਦ ਹੈ ਸੌਣਾ ਵੀ ਯਾਦ ਹੈ ਇਹਨਾਂ ਚੀਜ਼ਾਂ ਨੂੰ ਯਾਦ ਕਰਕੇ ਅਸੀਂ ਅਸਲ ਕੰਮ ਭੁੱਲ ਗਏ ਭਾਵੇਂ ਪੜ੍ਹੀ ਰੋਜ਼ ਆ ਰਹੇ ਹਾਂ ਅਵਰ ਕਾਜ ਤੇਰੇ ਕਿਤੇ ਨਕਾਮ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਯਾਦ ਰੱਖੋ ਗੁਰੂ ਦੀ ਸੰਗਤ ਵਿੱਚ ਆਉਣ ਦਾ ਬੜਾ ਲਾਭ ਹੈ ਜਿਨ੍ਹਾਂ ਦਾ ਮਨ ਨਹੀਂ ਜੁੜਦਾ ਉਹਨਾਂ ਦਾ ਵੀ ਜੁੜ ਜਾਂਦਾ ਜਦੋਂ ਕਿਸੇ ਜੁੜੇ ਹੋਏ ਦੇ ਨੇੜੇ ਬੈਠੋ ਨਾ ਉਹਦੇ ਅੰਦਰੋਂ ਜਿਹੜੀਆਂ ਨਿਕਲਦੀਆਂ ਨੇ ਰਿਸ਼ਮਾਂ ਉਹ ਸਾਡੇ ਉੱਤੇ ਵੀ ਅਸਰ ਕਰਦੀਆਂ ਨੇ ਬੱਚਾ ਸਕੂਲ ਵਿੱਚ ਕਿਉਂ ਭੇਜਿਆ ਜਾਂਦਾ ਕਿਉਂਕਿ ਸਕੂਲ ਦਾ ਵਾਤਾਵਰਨ ਐਸਾ ਹੈ ਉੱਥੇ ਉਸ ਨੂੰ ਉਹੋ ਜਿਹਾ ਮਾਹੌਲ ਕ੍ਰੀਏਟ ਕਰਕੇ ਦਿੱਤਾ ਜਾਂਦਾ ਜਿਹਦੇ ਵਿੱਚ ਉਹ ਪੜ੍ਹਦਾ ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆਉਣਾ ਇਹ ਗੁਰੂ ਦਾ ਸਕੂਲ ਹੈ ਇਹ ਪਾਠਸ਼ਾਲਾ ਹੈ ਇੱਥੇ ਆ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰਨ ਦੀ ਪੜ੍ਹਾਈ ਪੜ੍ਹਨੀ ਹੈ ਸਕੂਲਾਂ ਕਾਲਜਾਂ ਦੀ ਪੜ੍ਹਾਈ ਸਾਨੂੰ ਰੋਟੀ ਦੇ ਸਕਦੀ ਹੈ ਨੌਕਰੀ ਦੇ ਸਕਦੀ ਹੈ ਹੋਰ ਕਈ ਸਲੀਕੇ ਅਤੇ ਤਰੀਕੇ ਸਿਖਾ ਦਿੰਦੀ ਹੈ ਪਰ ਜਿਹੜੀ ਗੁਰੂ ਦੀ ਸੰਗਤ ਵਿੱਚ ਆ ਕੇ ਪੜ੍ਹਾਈ ਕਰਨੀ ਹੈ ਇਹ ਸਾਡੇ ਜੀਵਨ ਨੂੰ ਸਫਲ ਬਣਾਉਂਦੀ ਹੈ ਇਸ ਲਈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਵਨਾ ਹਰ ਜੀਵਨਾ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ ਆ ਜਿਹੜਾ ਗੁਰੂ ਦੀ ਸੰਗਤ ਵਿੱਚ ਬਹਿ ਕੇ ਰਸਨਾ ਦੁਆਰਾ ਪੜ੍ਹਨਾ ਸੁਣਨਾ ਵਿਚਾਰਨਾ ਇਹ ਸਾਨੂੰ ਜੀਵਨ ਜਾਚ ਸਿਖਾਈ ਜਾ ਰਹੀ ਹੈ ਲਓ ਹੁਣ ਸ਼ਬਦ ਦੇ ਆਰੰਭ ਵੱਲ ਆਉਣਾ ਕਰੀਏ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ
ਕਿਉਂਕਿ ਇਹ ਬਾਰ ਬਾਰ ਦੱਸਿਆ ਜਾ ਰਿਹਾ ਵੀ ਜਿਹੜਾ ਧਨਾਸਰੀ ਇੱਕ ਰਾਗ ਦਾ ਨਾਮ ਹੈ ਮਹਿਲਾ ਪੰਜਵਾਂ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਸਰੀਰ ਕਿਉਂਕਿ ਜੋਤ ਤਾਂ ਉਹ ਹੀ ਹੈ ਜੁਗਤ ਤਾਂ ਉਹ ਹੀ ਹੈ ਪਰ ਇਹ ਦੱਸਣ ਵਾਸਤੇ ਨਾਲ ਪੰਜਵਾਂ ਲਿਖਿਆ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ
ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ
ਤ੍ਰਿਪਤ ਭਾਈ ਇੱਕ ਅਵਸਥਾ ਹੈ ਸਤਸੰਗਤ ਤ੍ਰਿਪਤ ਹੋ ਜਾਣਾ ਰੱਜ ਜਾਣਾ ਸੰਤੁਸ਼ਟੀ ਹੋ ਜਾਣੀ ਜਿਹਨੂੰ ਆਨੰਦ ਹੋ ਜਾਣਾ ਵੀ ਆਪਾਂ ਕਹਿੰਦੇ ਲੰਗਰ ਛੱਕ ਰਹੇ ਹੋਈਏ ਅਤੇ ਜਦੋਂ ਲੰਗਰ ਦੀ ਹੋਰ ਲੋੜ ਨਾ ਰਹੇ ਪ੍ਰਸ਼ਾਦੇ ਦਾ ਜਿਸਨੂੰ ਆਨੰਦ ਹੈ ਜੀ ਆਨੰਦ ਹੋ ਇੱਕ ਅਵਸਥਾ ਹੈ ਪਰ ਜਿਹੜੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨੇ ਤ੍ਰਿਪਤ ਭਾਈ ਸਾਨੂੰ ਤਾਂ ਤ੍ਰਿਪਤ ਆਉਂਦੀ ਨਹੀਂ, ਸਾਡੇ ਅੰਦਰੋਂ ਤਾਂ ਭੁੱਖ ਮਿਟਦੀ ਨਹੀਂ, ਕਿਉਂਕਿ ਅਸੀਂ ਸੱਚੇ ਨਾਮ ਨੂੰ ਤਾਂ ਧਿਆਉਂਦੇ ਨਹੀਂ। ਅਸੀਂ ਤਾਂ ਲੱਗੇ ਹੋਏ ਹਾਂ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ। ਅਤੇ ਯਾਦ ਰੱਖੋ, ਗੁਰਬਾਣੀ ਦੇ ਅੰਦਰ ਤ੍ਰਿਸ਼ਨਾ ਨੂੰ ਅੱਗ ਨਾਲ ਤੁਲਨਾ ਦਿੱਤੀ ਹੈ, ਅੱਗ ਨਾਲ। ਜਿਵੇਂ ਅੱਗ ਦੇ ਉੱਤੇ ਆਪਾਂ ਲੱਕੜੀਆਂ ਪਾਈ ਜਾਈਏ, ਕਿਉਂ ਜੀ, ਕਦੇ ਅੱਗ ਨੇ ਕਿਹਾ ਕਿ ਹੁਣ ਮੈਂ ਰੱਜ ਗਈ ਹਾਂ, ਹੁਣ ਮੈਂ ਹੋਰ ਲੱਕੜੀਆਂ ਨਹੀਂ ਫੂਕਾਂਗੀ? ਨਾ ਨਾ ਨਾ, ਅੱਗ ਦਾ ਕੰਮ ਤਾਂ ਫੂਕੀ ਜਾਣਾ ਹੈ, ਫੂਕੀ ਜਾਣਾ ਹੈ। ਤੁਸੀਂ ਜਿੰਨੀਆਂ ਮਰਜ਼ੀ ਪਦਾਰਥ ਰੂਪੀ ਲੱਕੜਾਂ ਪਾ ਦਿਓ, ਜ਼ਮੀਨ ਬਣਾ ਲਓ, ਕੋਠੀਆਂ ਬਣਾ ਲਓ, ਕਾਰਾਂ ਕਰ ਲਓ, ਬੈਂਕ ਕਰੀ ਜਾਓ, ਕਰੀ ਜਾਓ, ਰੱਜ ਨਹੀਂ ਜਿਓ। ਪੁੱਛੋ ਗੁਰੂ ਮਹਾਰਾਜ ਨੂੰ ਫਿਰ ਕਿਵੇਂ ਰੱਜ ਆਵੇ, ਉਹ ਆਪ ਦੱਸਦੇ ਨੇ। ਪਾਤਸ਼ਾਹ ਨੇ ਕਿਹਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋਲੂ ਜੀ ਹੈ। ਦੇਖੋ, ਜਿਨ੍ਹਾਂ ਨੂੰ ਤ੍ਰਿਪਤ ਹੋਈ ਉਹਨਾਂ ਨੇ ਖਾਣਾ ਪੀਣਾ ਨਹੀਂ ਛੱਡਿਆ, ਉਹਨਾਂ ਨੇ ਤਾਂ ਕਹਿਤਾ, ਹੇ ਵਾਹਿਗੁਰੂ ਜੀ, ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਬੜਾ ਸਪਸ਼ਟ ਹੈ। ਜੇ ਤੁਸੀਂ ਕਹੋ ਵੀ ਅਸੀਂ ਭੁੱਖੇ ਰਹਿ ਕੇ ਭਗਤੀ ਕਰੀਏ, ਫਿਰ ਨਹੀਂ ਹੁੰਦੀ। ਗੁਰੂ ਸਾਹਿਬ ਵੀ ਕਿਧਰੇ ਭੁੱਖੇ ਰਹਿਣ ਲਈ ਗੱਲ ਨਹੀਂ ਕਹਿੰਦੇ, ਪਰ ਅਸੀਂ ਆਪਣੀ ਮਰਜ਼ੀ ਨਾਲ ਹੀ ਵਰਤ ਰੱਖੀ ਜਾਂਦੇ ਹਾਂ। ਬੀਬੀਆਂ ਵਰਤ ਰੱਖੀ ਜਾਂਦੀਆਂ, ਅੱਜ ਫਲਾਣਾ ਵਰਤ, ਅੱਜ ਫਲਾਣਾ ਵਰਤ। ਜਦੋਂ ਕਿ ਇਸ ਤਰ੍ਹਾਂ ਦੇ ਵਰਤ ਰੱਖਣੇ ਗੁਰਮਤਿ ਦੇ ਅਨੁਕੂਲ ਨਹੀਂ ਹੈਗੇ। ਬੁਰਾ ਨਾ ਮੰਨਿਓ ਜੇ ਮੈਂ ਕਹਿ ਦਿਆਂ, ਗੁਰੂ ਕੀ ਬਾਣੀ ਵਿੱਚ ਲਿਖਿਆ, ਛੋਡੈ ਅੰਨ ਕਰੈ ਪਾਖੰਡ, ਨਾ ਸੋਹਾਗਣ ਨਾ ਉਹ ਰੰਡ। ਬੜੀ ਕਰੜੀ ਗੱਲ ਹੈ ਕਿਸੇ ਧੀ ਭੈਣ ਲਈ ਇਹ ਕਹਿਣਾ, ਪਰ ਗੁਰਦੇਵ ਤਾਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਜਿਹੜੀ ਜੀਵ ਇਸਤਰੀ ਇਸ ਤਰ੍ਹਾਂ ਦੇ ਪਖੰਡ ਕਰਦੀ ਹੈ, ਮੈਂ ਤਾਂ ਜੇ ਅੱਜ ਫਲਾਣਾ ਵਰਤ ਰੱਖਿਆ, ਫਿਰ ਅੰਦਰ ਚੂਹੇ ਨੱਚਦੇ ਨੇ ਵੀ ਕਦੋਂ ਵਰਤ ਖੋਲ੍ਹੇ ਅਤੇ ਕਦੋਂ ਫਿਰ ਕਸਰ ਕੱਢੀਏ, ਕਿਆ ਜ਼ਰੂਰਤ ਹੈ। ਲੋੜ ਅਨੁਸਾਰ ਖਾਓ, ਪੜ੍ਹੋ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ, ਰੇ ਮਨ ਇਹ ਬਿਦ ਜੋਗ ਕਮਾਓ, ਸਿੰਘੀ ਸਾਚ ਕਪਟ ਕੰਠਲਾ, ਧਿਆਨ ਬਭੂਤ ਚੜਾਓ ਰਹਾਓ, ਤਾਤੀ ਗਉ ਆਤਮ ਬਸ ਕਰ ਕੀ, ਬਿਛਾ ਨਾਮ ਆਧਾਰੰ, ਬਾਜੇ ਪਰਮ ਤਾਰ ਤਤ ਹਰ ਕੋ, ਉਪਜੈ ਰਾਗ ਰਸਾਰੰ। ਐਸਾ ਜੋਗ ਕਮਾਓ, ਰੇ ਮਨ ਐਸੋ ਕਰ ਸੁਨਿਆਤਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖ ਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਬਿਭੂਤ ਲਗਾਓ, ਅਲਪ ਆਹਾਰ ਸੁਲਪ ਸੀ ਨਿੰਦਰਾ। ਸੋਣਾ ਵੀ ਜ਼ਰੂਰ ਹੈ, ਖਾਣਾ ਵੀ ਜ਼ਰੂਰ ਹੈ, ਪਰ ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਇਬੋ, ਹਵੈ ਬੋ ਤ੍ਰਿਗੁਣੇ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੈ। ਗੁਰੂ ਨੇ ਜੀਵਨ ਜਾਚ ਦੱਸੀ, ਜਦ ਤੱਕ ਅਸੀਂ ਉਹ ਜੀਵਨ ਜਾਚ ਨਹੀਂ ਅਪਣਾਉਂਦੇ, ਇਹ ਤ੍ਰਿਸ਼ਨਾ ਰੂਪੀ ਅੱਗ ਨਹੀਂ ਬੁੱਝ ਸਕਦੀ। ਤੁਸੀਂ ਆਖੋਗੇ, ਫਿਰ ਦੱਸੋ ਗੁਰੂ ਜੀ ਨੇ ਕੀ ਕਿਹਾ? ਗੁਰੂ ਜੀ ਨੇ ਕਿਹਾ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਇਹਨੂੰ ਬੂਝੈ ਨਹੀਂ ਕਹਿਣਾ, ਬੂਝੇ ਦਾ ਮਤਲਬ ਹੁੰਦਾ ਜਾਣਨਾ ਸਮਝਣਾ, ਇੱਥੇ ਬੂਝੈ ਹੈ, ਕਿਉਂਕਿ ਤ੍ਰਿਸ਼ਨਾ ਅੱਗ ਹੈ ਅਤੇ ਅੱਗ ਬੁੱਝ ਸਕਦੀ ਹੈ ਇੱਕੋ ਇੱਕ ਤਰੀਕੇ ਨਾਲ, ਉਹ ਹੈ ਪਰਮੇਸ਼ੁਰ ਦੇ ਨਾਮ ਸਿਮਰਨ ਨਾਲ ਬੁੱਝ ਸਕਦੀ। ਫਿਰ ਫਿਰ ਜਦੋਂ ਪਰਮੇਸ਼ੁਰ ਦਾ ਨਾਮ ਜਪਾਂਗੇ ਫਿਰ ਸਮਝ ਆ ਜਾਏ ਬਈ ਇਹ ਐਵੇਂ ਪਦਾਰਥ ਇਕੱਠੇ ਕਰੀ ਜਾਂਦੇ ਹਾਂ। ਆਹ ਹੁਣ ਇੱਕ ਬਾਪੂ ਜੀ ਇੱਥੇ ਰੇਹੜੀ 'ਤੇ ਬੈਠੇ ਸਨ, ਉਹ ਕਿਸੇ ਨੂੰ ਆਪਣਾ ਦੁੱਖ ਸੁਣਾ ਰਹੇ ਸਨ, ਮੈਨੂੰ ਮੁੰਡਿਆਂ ਨੇ ਡਾਂਗਾਂ ਮਾਰੀਆਂ, ਮੈਨੂੰ ਸੋਟੇ ਮਾਰੇ, ਕਾਹਦੇ ਲਈ ਮਾਰੇ, ਕਿਉਂ ਮਾਰੇ। ਗੱਲ ਤਾਂ ਸਾਰੀ ਪਦਾਰਥਾਂ ਦੀ ਆ, ਬਾਪੂ ਜ਼ਮੀਨ ਨਹੀਂ ਲਾਉਂਦਾ ਸਾਡੇ ਨਾਲ, ਆਹ ਚੱਕਰ ਅਸੀਂ ਆਪਣੇ ਆਪ ਚਲਾ ਰਹੇ। ਪਾਤਸ਼ਾਹ ਕਹਿੰਦੇ ਨੇ ਤ੍ਰਿਸ਼ਨਾ ਰੂਪੀ ਅੱਗ ਬੁੱਝ ਸਕਦੀ ਹੈ, ਫਿਰ ਇੱਕ ਵਾਰੀ ਪਿਆਰ ਵਿੱਚ ਆਓ ਔਰ ਇਹ ਬਚਨ ਗੁਰੂ ਕੇ ਹਿਰਦੇ ਵਿੱਚ ਵਸਾਈਏ, ਪੱਲੇ ਬੰਨੀਏ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਮਹਾਂ ਸੰਤੋਖ ਹੋਵੇ ਗੁਰ ਬਚਨੀ, ਮਹਾਂ ਸੰਤੋਖ ਹੋਵੇ ਗੁਰ ਬਚਨੀ। ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਇਹ ਠੀਕ ਹੈ ਕਿ ਬਾਣੀ 'ਤੇ ਅਸੀਂ ਪੜ੍ਹਦੇ ਹਾਂ ਪਰ ਆਪਣੇ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਪੜ੍ਹਦੇ, ਆਪਣੇ ਉਹਨਾਂ ਵੀਰਾਂ ਦਾ ਗੁਰਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਦੇ ਜਿਨ੍ਹਾਂ ਨੇ ਗੁਰੂ ਕੇ ਪਾਏ ਪੂਰਨਿਆਂ 'ਤੇ ਚੱਲ ਕੇ ਸੁੱਚੀ ਅਵਸਥਾ ਨੂੰ ਪ੍ਰਾਪਤ ਕੀਤਾ। ਧੰਨ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਰਹਿੰਦੇ ਨੇ, ਅੱਠੇ ਪੈਰ ਲੰਗਰ ਚੱਲਦਾ, ਪਹਿਲੇ ਪੰਗਤ ਪਾਛੇ ਸੰਗਤ। ਪਰ ਪਾਤਸ਼ਾਹ ਦਾ ਨਿਯਮ ਸੀ ਬਈ ਲੰਗਰ ਵਰਤਣ ਤੋਂ ਬਾਅਦ ਜਦੋਂ ਸੰਗਤ ਛਕਣ ਵਾਲੀ ਨਾ ਹੋਵੇ ਤਾਂ ਜਿਤਨਾ ਵਾਧੂ ਬਚੇ ਉਹ ਬੇਜ਼ਬਾਨ ਪਸ਼ੂਆਂ ਨੂੰ ਪਾ ਦਿਓ, ਜੇ ਫਿਰ ਬਚ ਜਾਏ ਤਾਂ ਬਿਆਸਾ ਨਦੀ ਵਿੱਚ ਮੱਛੀਆਂ ਨੂੰ ਪਾ ਦਿਓ। ਕਿਸੇ ਸਿਆਣੇ ਨੇ ਆਖਿਆ ਜੀ ਜੇ ਬਚ ਜਾਏ ਤਾਂ ਕੱਲ੍ਹ ਕੰਮ ਦੇਵੇਗਾ, ਅਤੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਜਿਹਨੇ ਅੱਜ ਦਿੱਤਾ ਉਹ ਕੱਲ੍ਹ ਨਹੀਂ ਦੇਵੇਗਾ। ਦੱਸੋ ਬਸ ਜਦੋਂ ਗੁਰੂ ਕੇ ਬਚਨਾਂ 'ਤੇ ਭਰੋਸਾ ਆ ਜਾਏਗਾ ਫਿਰ ਮਹਾ ਸੰਤੋਖ ਹੋਵੇ ਗੁਰ ਬਚਨੀ, ਮਹਾ ਸੰਤੋਖ ਹੋਵੇ ਗੁਰ ਬਚਨੀ, ਮਹਾ ਸੰਤੋਖ। ਪ੍ਰਭ ਸਿਉਂ ਲਾਗੈ ਪੂਰਨ ਧਿਆਨ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਤ੍ਰਿਪਤ ਬਹੀ ਸੱਚ ਭੋਜਨ ਖਾਇਆ, ਖਾਇਆ ਜੇ ਖਾਇਆ ਨਹੀਂ ਸਿਰਫ ਦਿਖਾਵਾ ਕੀਤਾ ਫਿਰ ਨਹੀਂ ਤ੍ਰਿਪਤ ਹੋਵੇ, ਖਿਮਾ ਕਰ, ਫਿਰ ਰੱਜ ਨਹੀਂ ਹੋਣਾ ਹੈਗਾ। ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿ ਰਹੇ ਨੇ ਤ੍ਰਿਪਤ ਭਈ ਉਸ ਗੁਰਮੁਖ ਨੂੰ, ਉਸ ਪ੍ਰਾਣੀ ਨੂੰ, ਉਸ ਭਾਗਾਂ ਵਾਲੇ ਜੀਵ ਨੂੰ ਤ੍ਰਿਪਤ ਹੋ ਗਈ, ਸੰਤੁਸ਼ਟੀ ਹੋ ਗਈ, ਸੰਤੋਖ ਹੋ ਗਿਆ, ਰੱਜ ਗਿਆ। ਜਿਸ ਨੇ ਸੱਚ ਭੋਜਨ ਖਾਇਆ, ਫਿਰ ਨਾਲ ਹੀ ਅਗਲੀ ਪੰਕਤੀ ਵਿੱਚ ਭੋਜਨ ਖਾਣ ਦਾ ਤਰੀਕਾ ਦੱਸਿਆ, ਉਹ ਕੀ ਤਰੀਕਾ? ਮਨ ਤਨ ਰਸਨਾ ਨਾਮ ਤੇ ਆਇਆ, ਮਨ ਤਨ ਰਸਨਾ ਨਾਮ ਤੇ ਆਇਆ। ਦੇਖੋ ਜੇ ਮਨ ਦੇ ਨੰਨੇ ਨੂੰ ਔਂਕੜ ਹੋਵੇਗਾ ਤਾਂ ਵੀ ਮਨ, ਜੇ ਤਨ ਦੇ ਨੰਨੇ ਨੂੰ ਔਂਕੜ ਤਾਂ ਵੀ ਤਨ, ਪਰ ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ, ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ। ਇਹਦਾ ਮਤਲਬ ਹੈ ਮਨ ਕਰਕੇ ਤਨ ਕਰਕੇ ਖਿਮਾ ਕਰਨਾ ਉਦੋਂ ਕੰਮ ਅਧੂਰਾ ਹੋ ਜਾਂਦਾ। ਜਦੋਂ ਤਨ ਕਰਕੇ ਤਾਂ ਅਸੀਂ ਬਾਣੀ ਪੜ੍ਹ ਰਹੇ ਹੁੰਦੇ ਹਾਂ ਅਤੇ ਮਨ ਕਿਧਰੇ ਹੋਰ ਹੁੰਦਾ। ਪੜ੍ਹੋ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ, ਜਦੋਂ ਉਸ ਵਈ ਨਦੀ ਵਿੱਚੋਂ ਆਏ ਅਤੇ ਪਾਤਸ਼ਾਹ ਨੇ ਇੱਕ ਬਚਨ ਕਿਹਾ, ਨਾ ਕੋ ਹਿੰਦੂ ਨਾ ਮੁਸਲਮਾਨ। ਭਾਵੇਂ ਗੁਰੂ ਪਾਤਸ਼ਾਹ ਦਾ ਆਸ਼ਾ ਕੁਝ ਹੋਰ ਸੀ, ਉਹਨਾਂ ਕਿਹਾ ਨਾ ਕੋਈ ਹਿੰਦੂ ਆਪਣੇ ਧਰਮ ਕਰਮ 'ਤੇ ਪੱਕਾ, ਨਾ ਮੁਸਲਮਾਨ, ਸਭ ਦਿਖਾਵੇ ਹੀ ਕਰ। ਪਰ ਨਵਾਬ ਦੌਲਤ ਖਾਂ ਨੇ ਕਿਹਾ, ਮਹਾਰਾਜ ਜੇ ਤੁਹਾਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫਰਕ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਤਾਂ ਗੁਰੂ ਨਾਨਕ ਪਾਤਸ਼ਾਹ ਹਿੰਦੂ ਸਨ, ਭਾਵੇਂ ਗੁਰੂ ਨਾਨਕ ਪਾਤਸ਼ਾਹ ਨਹੀਂ ਮੰਨਦੇ ਮੈਂ ਹਿੰਦੂ ਹਾਂ, ਉਹ ਤਾਂ ਇੱਕ ਅਕਾਲ ਪੁਰਖ ਦੇ ਸੇਵਕ ਨੇ, ਆਪਣੇ ਆਪ ਨੂੰ ਨਾਨਕ ਨਿਰੰਕਾਰੀ ਕਮਾਉਂਦੇ ਨੇ। ਉਹਨਾਂ ਕਿਹਾ ਫਿਰ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋ, ਸਾਖੀ ਤੁਸੀਂ ਸਾਰੀ ਜਾਣਦੇ ਹੋ। ਜੇ ਮੈਂ ਸਾਖੀਆਂ ਸੁਣਾਉਣ ਲੱਗਾ ਬਹੁਤ ਸਮਾਂ ਲੱਗੇਗਾ, ਮੈਂ ਨਹੀਂ ਸੁਣਾਉ, ਮੈਂ ਤਾਂ ਸਿਰਫ ਟੱਚ ਦਿੰਦਾ। ਗੁਰੂ ਨਾਨਕ ਪਾਤਸ਼ਾਹ ਚਲੇ ਗਏ, ਕਹਿੰਦੇ ਚਲੋ ਚੱਲਦੇ ਹਾਂ, ਨਮਾਜ਼ ਪੜ੍ਹੀ ਜਾ ਰਹੀ ਹੈ। ਮਹਾਰਾਜ ਕੰਧ ਦਾ ਢਾਸਣਾ ਲਾ ਕੇ ਬੈਠੇ ਨੇ, ਨਵਾਬ ਸਾਹਿਬ ਵੀ ਕਾਣੀ ਅੱਖ ਨਾਲ ਵੇਖ ਲੈਂਦੇ ਨੇ ਵੀ ਉੱਠਿਆ ਕੋਈ ਨਹੀਂ ਨਾਨਕ ਜੀ, ਅਤੇ ਕਾਜੀ ਵੀ ਵੇਖ ਲੈਂਦਾ, ਅਤੇ ਨਮਾਜ਼ ਸਮਾਪਤ ਹੋ ਗਈ। ਅਤੇ ਹੁਣ ਉਲਾਂਭਾ ਦੇਣ ਲਈ ਆ ਗਏ, ਜੀ ਤੁਸੀਂ ਕਿਹਾ ਸੀ ਨਮਾਜ਼ ਪੜ੍ਹਾਂਗੇ, ਤੁਸੀਂ ਤਾਂ ਪੜ੍ਹੀ ਕੋਈ ਨਹੀਂ। ਅਤੇ ਬਾਬੇ ਨੇ ਕੀ ਕਿਹਾ, ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ? ਨਵਾਬ ਸਾਹਿਬ, ਤੁਹਾਡਾ ਮਨ ਦੇ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ। ਕਾਜੀ ਬੋਲਿਆ, ਮੇਰੇ ਨਾਲ ਪੜ੍ਹ ਲੈਣੀ ਸੀ। ਉਹ ਕਹਿੰਦੇ, ਕਾਜੀ ਜੀ ਤੁਸੀਂ ਵੀ ਇੱਥੇ ਹਾਜ਼ਰ ਨਹੀਂ ਸੀਗੇ, ਤੁਹਾਡੇ ਘਰ ਰਾਤੀ ਘੋੜੀ ਸੂਈ, ਤੁਸੀਂ ਬਛੇਰੀ ਸੰਭਾਲਦੇ ਸੀਗੇ। ਅਸੀਂ ਜਪਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਮਨ ਸ਼ਾਮਲ ਨਹੀਂ ਹੁੰਦਾ। ਅਤੇ ਮਹਾਰਾਜ ਕਹਿ ਰਹੇ ਨੇ ਤ੍ਰਿਪਤ ਹੋਵੇਗੀ ਕਦੋਂ? ਮਨ ਤਨ ਰਸਨਾ ਨਾਮ 'ਤੇ ਆਇਆ, ਮਨ ਤਨ ਰਸਨਾ ਨਾਮ 'ਤੇ ਆਇਆ। ਹੁਣ ਦੇਖੋ ਪਹਿਲੇ ਪਦ ਵਿੱਚ ਸਾਨੂੰ ਕਿਤਨਾ ਅਮੋਲਕ ਉਪਦੇਸ਼ ਦਿੱਤਾ। ਅਸੀਂ ਸੁੱਖ ਭਾਲਦੇ ਹਾਂ, ਸੁੱਖਾਂ ਦੀ ਪ੍ਰਾਪਤੀ ਲਈ ਪਦਾਰਥ ਇਕੱਠੇ ਕਰਦੇ ਹਾਂ, ਪਰ ਸਾਡਾ ਰੱਜ ਨਹੀਂ ਆਉਂਦਾ। ਮੈਂ ਇੱਕ ਵਾਰੀ ਛੋਟੀ ਜਿਹੀ ਪੁਸਤਕ ਪੜ੍ਹੀ, ਉਹਦੇ ਲਿਖਿਆ ਸੀ ਕਿ ਬੰਦੇ ਨੂੰ ਕਿਤਨੀ ਜ਼ਮੀਨ ਚਾਹੀਦੀ। ਮੈਂ ਬੜਾ ਹੈਰਾਨ ਹੋਇਆ ਵੀ ਪਤਾ ਨਹੀਂ ਇਹਦਾ ਕਿਹਦੇ 'ਚ ਕੀ ਲਿਖਿਆ ਹੋਵੇਗਾ। ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। ਕਹਿੰਦੇ ਕਿਸੇ ਬੰਦੇ ਦੀ ਜਲੰਧਰ ਦੇ ਇਲਾਕੇ ਵਿੱਚ 5 ਏਕੜ ਜ਼ਮੀਨ ਸੀ। ਉਹਨੂੰ ਕਿਸੇ ਨੇ ਕਿਹਾ ਵੀ ਜੇ ਤੂੰ ਇਹ 5 ਵੇਚ ਦੇਵੇਂ ਤਾਂ ਭੇਵੇ ਦੇ ਕੋਲ ਤੈਨੂੰ 50 ਏਕੜ ਮਿਲ ਜਾਏ, ਕਿਉਂਕਿ ਜਲੰਧਰ ਵਿੱਚ ਜ਼ਮੀਨਾਂ ਥੋੜ੍ਹੀਆਂ ਨੇ, ਕੀਮਤ ਬੜੀ ਹੈ। ਉਹ ਸੱਚਮੁੱਚ ਉੱਥੇ ਵੇਚ ਕੇ ਉਹਨੇ 50 ਲੈ ਲਈ। ਕਿਸੇ ਨੇ ਆਖਿਆ, ਜੇ ਤੂੰ ਇੱਥੋਂ ਵੇਚ ਕੇ UP ਚਲਾ ਜਾਏ ਨਾ, ਤੇਰੀ 250 ਏਕੜ ਬਣ ਜਾਏਗੀ। ਉਹਨੇ ਵੇਚ ਕੇ ਉੱਥੇ ਚਲਾ ਗਿਆ। ਫਿਰ ਕਿਸੇ ਨੇ ਕਿਹਾ, ਇੱਕ ਹੋਰ ਇਲਾਕਾ ਹੈ ਮੱਧ ਪ੍ਰਦੇਸ਼ ਵਿੱਚ, ਉੱਥੇ ਜ਼ਮੀਨ ਦੀ ਕੀਮਤ ਹੀ ਕੋਈ ਨਹੀਂ, ਬਸ ਪਿੰਡ ਦੇ ਜਿਹੜਾ ਮੁਖੀਆ ਹੈ ਉਹਨੂੰ ਮਿਲ ਕੇ ਸਿਰਫ ਥੋੜ੍ਹੇ ਜਿਹੇ ਗਿਫਟ ਦੇਣੇ ਪੈਂਦੇ ਨੇ, ਕੋਈ ਵਧੀਆ ਚੀਜ਼ਾਂ ਦੇ ਕੇ ਜਿੰਨੀ ਮਰਜ਼ੀ ਜ਼ਮੀਨ ਘੇਰ ਲੈ। ਚਲਾ ਗਿਆ, ਮਿਲਿਆ ਪਿੰਡ ਦੇ ਮੁਖੀਏ ਨੂੰ, ਕਿਉਂ ਬਾਈ? ਕਹਿੰਦਾ, ਬਿਲਕੁਲ ਠੀਕ ਹੈ, ਪਰ ਸਾਡੀ ਇੱਕ ਸ਼ਰਤ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਤੂੰ ਕਈ ਲੈ ਕੇ ਨਿਸ਼ਾਨ ਲਾਉਣ ਲਈ ਤੁਰ ਪੈਣਾ, ਸੂਰਜ ਛਿਪਣ ਤੋਂ ਪਹਿਲਾਂ ਤੂੰ ਵਾਪਸ ਆਉਣਾ, ਜਿੰਨੀ ਤੂੰ ਘੇਰੇ ਵਿੱਚ ਲੈ ਲੈ ਤੇਰੀ, ਪਰ ਜੇ ਸੂਰਜ ਛਿਪਣ ਤੋਂ ਤੂੰ ਲੇਟ ਹੋ ਗਿਆ ਫਿਰ ਸਾਡਾ ਐਗਰੀਮੈਂਟ ਕੈਂਸਲ। ਜਿਉਂ ਲੱਗਾ ਸੂਰਜ ਚੜ੍ਹਨ ਤੋਂ ਪਹਿਲਾਂ ਕਈ ਲੈ ਕੇ ਨਿਸ਼ਾਨ ਲਾਉਂਦਾ ਇੰਨਾ ਦੂਰ ਨਿਕਲ ਗਿਆ, ਅਤੇ ਜਦੋਂ ਧਿਆਨ ਆਇਆ ਵਾਪਸ ਜਾਣਾ, ਹੁਣ ਵਾਪਸ ਤੁਰਿਆ। ਪਹਿਲਾਂ ਕਾਹਲੀ ਕਾਹਲੀ ਤੁਰਿਆ, ਫਿਰ ਦੌੜਨ ਲੱਗ ਪਿਆ। ਜਦੋਂ ਉਹਨੂੰ ਸਮਝ ਆ ਗਈ ਵੀ ਸੂਰਜ 'ਤੇ ਛਿਪ ਜਾਏਗਾ, ਫਿਰ ਉਹ ਸਾਹ ਸਾਹੀ ਹੋ ਕੇ ਦੌੜਿਆ, ਇੰਨਾ ਦੌੜਿਆ ਜਦੋਂ ਉਸ ਪੁਆਇੰਟ 'ਤੇ ਪਹੁੰਚਾ ਤਾਂ ਧੜੰਮ ਕਰਕੇ ਡਿੱਗ ਪਿਆ, ਅਤੇ ਡਿੱਗਦਿਆਂ ਸਾਰ ਉਹਦੇ ਪ੍ਰਾਣ ਨਿਕਲ ਗਏ। ਲਿਖਣ ਵਾਲੇ ਨੇ ਲਿਖਿਆ, ਬੰਦੇ ਨੂੰ ਇੰਨੀ ਜ਼ਮੀਨ ਚਾਹੀਦੀ। ਹੁਣ ਸਮਝ ਲਓ, ਅਸੀਂ ਆਪਣੀ ਸੀਮਾ ਨਹੀਂ ਬੰਨ ਸਕੇ, ਉਹਦੇ ਕਾਰਨ ਅਸੀਂ ਦੁਖੀ ਹੋ ਰਹੇ ਹਾਂ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ, ਇਹ ਜੀਵਨ ਦਾ ਨਿਸ਼ਾਨਾ ਨਹੀਂ ਹੈਗਾ। ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ। ਮਾਰੋ ਨਜ਼ਰ ਆਪਣੇ ਆਪਣੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਗੁਰਦੁਆਰੇ ਕਿੱਡੇ ਵੱਡੇ ਬਣ ਗਏ ਅਤੇ ਗੁਰਦੁਆਰਿਆਂ ਵਿੱਚ ਸੰਗਤ ਕਿੰਨੀ ਕੁ ਹੈ। ਧਿਆਨ ਮਾਰੋ, ਸਾਧ ਸੰਗਤ ਕਰਨ ਲਈ ਅਸੀਂ ਜਾਂਦੇ ਹੀ ਨਹੀਂ। ਫਿਰ ਬਦਕਿਸਮਤੀ, ਪਿੰਡ 'ਚ ਪੰਜ ਪੰਜ ਗੁਰਦੁਆਰੇ, ਉਹ ਜੀ ਜੱਟਾਂ ਦਾ, ਉੱਥੇ ਤਾਂ ਅਸੀਂ ਜਾਣਾ ਨਹੀਂ, ਅਤੇ ਉਹ ਰਮਦਾਸੀਆਂ ਦਾ, ਉੱਥੇ ਜੱਟਾਂ ਨੇ ਨਹੀਂ ਜਾਣਾ। ਲੈ, ਗੁਰਦੁਆਰਿਆਂ ਤੋਂ ਗੁਰੂ ਦੀ ਮੱਤ ਲੈਣ ਜਾਣਾ ਸੀ, ਅਸੀਂ ਉੱਥੇ ਵੀ ਆਪਣਾ ਬਰਾਦਰੀਵਾਦ ਬਾਲ ਕੇ ਬਹਿ ਗਏ, ਉੱਥੋਂ ਸਿੱਖਾਂਗੇ ਕੀ? ਜਦੋਂ ਅਸੀਂ ਇਸ ਤਰ੍ਹਾਂ ਤੁਰ ਪਏ, ਗੁਰੂ ਨੇ ਤਾਂ ਸਾਨੂੰ ਇੱਕ ਸੰਗਤ ਬਣਾਈ, ਇੱਕ ਪੰਗਤ ਬਣਾਈ, ਇਹ ਊਚ ਨੀਚ ਇਹ ਸਾਰੇ ਭੇਦ ਖਤਮ ਕਰ ਦਿੱਤੇ ਅਤੇ ਆਖਿਆ ਭਾਈ ਸਾਰੇ ਤੁਸੀਂ ਇੱਕ ਪਰਮਾਤਮਾ ਦਾ ਰੂਪ ਹੋ। ਪੜ੍ਹੀ ਵੀ ਜਾ ਰਹੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਤਾਂ ਮੈਂ ਚਾਨਣ ਹੋਏ। ਤਾਂ ਮੇਰਾ ਮਤਲਬ, ਆਪਣੀਆਂ ਕਮਜ਼ੋਰੀਆਂ ਨੂੰ ਦੇਖੀਏ, ਨਿਰਾ ਗੁਰੂ ਉੱਤੇ ਦੋਸ਼ ਨਾ ਦੇਈ। ਗੁਰੂ ਜੀ ਨੇ ਸਾਨੂੰ ਜੀਵਨ ਜਾਂਚ ਦੱਸ ਦਿੱਤੀ, ਆਖਿਆ ਜਿਹੜਾ ਬੰਦਾ ਪਰਮੇਸ਼ੁਰ ਦਾ ਸਿਮਰਨ ਕਰੇਗਾ, ਚਲੋ ਜੀ ਅਨੇਕ ਪ੍ਰਕਾਰ
ਰਹਾਉ, ਅਨੇਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ।
ਦੇਖੋ, ਬਸਤਰ ਕਾਹਦੇ ਲਈ ਪਾਏ ਜਾਂਦੇ? ਸਰੀਰ ਨੂੰ ਢੱਕਣ ਵਾਸਤੇ। ਕਿਸੇ ਨੇ 50 ਰੁਪਏ ਮੀਟਰ ਵਾਲੇ ਪਾ ਲਏ, ਕਿਸੇ ਨੇ 500 ਰੁਪਏ ਮੀਟਰ ਵਾਲੇ ਪਾ ਲਏ। ਮਹਾਰਾਜ ਕਹਿੰਦੇ ਨੇ, ਜਿਸ ਨੇ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਹਰੀ ਦਾ ਕੀਰਤਨ ਕੀਤਾ, ਮਾਨੋ ਉਸ ਨੇ ਅਨੇਕ ਪ੍ਰਕਾਰੀ ਬਸਤਰ ਉਡਾਏ। ਕਈ ਕਿਸਮਾਂ ਦੇ ਕੱਪੜੇ ਉਸਨੇ ਪਹਿਨਣ ਵਰਗਾ ਸੁੱਖ ਮੰਨ ਲਿਆ। ਕਿਸਨੇ? ਹਰ ਹਰ ਅਨ ਦਿਨ ਕੀਰਤਨ ਹਰ ਗੁਣ ਗਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਆ ਤੁਹਾਡੇ ਬਿਲਕੁਲ ਨੇੜੇ ਗੁਮਟਾਲਾ ਹੈ, ਅਤੇ ਗੁਮਟਾਲੇ ਦੇ ਵੱਲ ਇੱਕ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਸਾਥੀ ਸਿੰਘਾਂ ਦੇ ਸਮੇਤ ਤੁਰੇ। ਮੌਸਮ ਖਰਾਬ ਹੋ ਗਿਆ, ਕਿਣਮਿਣ ਹੋਣ ਲੱਗ ਪਈ, ਅਤੇ ਗੁਰਸਿੱਖਾਂ ਨੇ ਕਿਹਾ, ਮਹਾਰਾਜ ਇਹ ਗੁਮਟਾਲਾ ਬੜਾ ਵੱਡਾ ਕਸਬਾ ਹੈ, ਚੰਗੀਆਂ ਇੱਥੇ ਮਹਿਲ ਮਾੜੀਆਂ ਨੇ, ਆਪਾਂ ਜਾ ਕੇ ਥੋੜ੍ਹੀ ਦੇਰ ਟਿਕਣ ਦਾ ਪ੍ਰਬੰਧ ਕਰ ਲਈਏ। ਮਹਾਰਾਜ ਕਹਿੰਦਾ, ਦੇਖ ਲਓ ਭਾਈ, ਚਲੇ ਗਏ। ਹੁਣ ਜਿਹੜੇ ਚਬਾਰਿਆਂ ਵਿੱਚ ਰਜਾਈਆਂ ਲੈ ਕੇ ਸੁੱਤੇ ਪਏ ਸਨ, ਉਹ ਕਾਹਨੂੰ ਆਵਾਜ਼ ਸੁਣਦੇ ਸਨ? ਜੇ ਕੋਈ ਬੋਲਿਆ ਤਾਂ ਆਖਿਆ, ਕੀ ਕੰਨ ਖਾਧੇ ਜੇ, ਕਿਉਂ ਤੰਗ ਕਰਦੇ ਹੋ, ਸੌਣ ਨਹੀਂ ਦਿੰਦੇ, ਆਰਾਮ ਕਰਨ ਦਿਓ ਸਾਨੂੰ। ਆਖਿਆ, ਵਰਖਾ ਹੋਣ ਲੱਗ ਪਈ ਹੈ। ਕਹਿੰਦੇ, ਫਿਰ ਕਿਸੇ ਧਰਮਸ਼ਾਲ ਵਿੱਚ ਜਾਓ, ਕਿਸੇ ਖੇੜੇ 'ਚ ਜਾਓ, ਤਕੀਏ ਵਿੱਚ ਜਾਓ, ਇੱਥੇ ਕੀ ਹੈ? ਪਾਤਸ਼ਾਹ ਨੇ ਆਖਿਆ, ਆਓ, ਤੁਹਾਨੂੰ ਆਪਣੇ ਪਿਆਰੇ ਕੋਲ ਲੈ ਚੱਲੀਏ। ਉਹਦਾ ਨਾਂ ਸੀ ਭਾਈ ਹੇਮਾ, ਉਹਦੀ ਸੀ ਟੁੱਟੀ ਜਿਹੀ ਛੱਪਰੀ, ਰੋਜ਼ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ, ਕਦੇ ਮੇਰੇ ਘਰ ਵੀ ਚੱਲ ਪਾਉਣ, ਮਹਾਰਾਜ ਉੱਥੇ ਜਾ ਪਾਉਣ। ਵਰਖਾ ਵੀ ਹੋਣ ਲੱਗ ਗਈ, ਦਰਵਾਜ਼ਾ ਖੜਕਾਇਆ, ਉਹਨੇ ਖਿੜਕਾ ਖੋਲ੍ਹ ਦਿੱਤਾ, ਅਤੇ ਮਹਾਰਾਜ ਅੰਦਰ ਬੈਠੇ, ਅਤੇ ਉਹਨੇ ਬੜਾ ਆਦਰ ਕੀਤਾ। ਉਹਦੇ ਕੋਲ ਕੋਈ ਸੋਫਾ ਸੈੱਟ ਨਹੀਂ ਸੀ, ਕੋਈ ਪਲੰਗ, ਕੋਈ ਵਿਛਾਉਣਾ ਨਹੀਂ ਸੀ। ਸਾਰੀ ਰਾਤ ਉੱਥੇ ਬਾਣੀ ਦਾ ਕੀਰਤਨ ਹੋਇਆ, ਅਤੇ ਪਾਤਸ਼ਾਹ ਨੇ ਬਚਨ ਕੀਤਾ, ਭਲੀ ਸੁਹਾਵੀ ਛਾਪਰੀ, ਭਲੀ ਤੁਹਾਵੀ ਛਾਪਰੀ। ਜਾਂ ਮੈਂ ਗੁਣ ਗਾਏ, ਜਾਂ ਮੈਂ ਗੁਣ ਗਾਏ, ਹਰ ਗੁਣ ਗਾਏ, ਜਾਂ ਮੈਂ ਹਰ ਗੁਣ। ਆਖਿਆ ਛਪਰੀ ਚੰਗੀ ਹੈ, ਕਿਤ ਹੀ ਕਾਮ ਨ ਧੌਲ ਹਰ, ਜਿਤ ਹਰ ਬਿਸਰਾਏ, ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਜਲ ਜਾਓ ਇਹ ਬਡਪਨਾ, ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ, ਸੁਖਮਨ ਤੰਤੋ ਖਾਏ। ਐਸੋ ਰਾਜ ਨ ਕਿਤੇ ਕਾਜ, ਜਿਤ ਨਾ ਤ੍ਰਿਪਤਾਏ, ਨਗਨ ਫਿਰ ਤਰੰਗ ਏਕ ਕੈ, ਉਹ ਸ਼ੋਭਾ ਪਾਏ ਪਾਠ ਪਟੰਬਰ ਬਿਰਥਿਆ ਜੇ ਰਚ ਲੋਭਾਏ। ਪਾਤਸ਼ਾਹ ਕਹਿੰਦੇ ਜਿਸਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ, ਜਿਸਨੇ ਹਰੀ ਦਾ ਕੀਰਤਨ ਗਾਇਆ, ਸਮਝ ਲਓ ਉਹਨੇ ਅਨਕ ਪ੍ਰਕਾਰੀ ਬਸਤਰ ਓਢਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਚਲੀਏ
ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ।
ਹਿਰਦੈ ਦੇ ਦਦੇ ਨੂੰ ਦੋ ਲਾਵਾਂ ਹਨ ਹਿਰਦੇ ਵਿੱਚ। ਜਿਸ ਨੇ ਪਰਮੇਸ਼ੁਰ ਨੂੰ ਮਿਲਣ ਵਾਲਾ ਮਾਰਗ ਨਿਹਾਰੀ ਦੇਖਿਆ ਹੈ, ਕਹਿੰਦੇ ਨੇ ਸਮਝ ਲਓ ਉਸਨੇ ਹਾਥੀ ਰੱਥ ਅਸ ਇਹ ਜਿਹੜੇ ਸਵਾਰੀ ਦੇ ਉਸ ਵੇਲੇ ਸਾਧਨ ਸਨ ਨਾ ਵਧੀਆ ਤੋਂ ਵਧੀਆ, ਇਹ ਉਹਨੂੰ ਸਾਰੇ ਪ੍ਰਾਪਤ ਹੋ ਗਏ। ਹਸਤੀ ਰੱਥ ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਭਾਈ ਇਹ ਹੈ ਜੀਵਨ ਦੀ ਅਸਲ ਉਹ ਨਿਸ਼ਾਨਾ ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਣੀ। ਲਓ ਸਮਾਂ ਹੋ ਚੁੱਕਾ, ਅਖੀਰਲੀ ਪੰਕਤੀ 'ਚ ਮਹਾਰਾਜ ਨਿਚੋੜ ਕੱਢਦੇ ਹਨ।
ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਆਖਿਆ ਮਨ ਤਨ ਅੰਤਰ, ਇੱਥੇ ਹੁਣ ਮਨ ਦਾ ਨਿੰਨਾ ਵੀ ਮੁਕਤਾ, ਤਨ ਦਾ ਨਿੰਨਾ ਵੀ ਮੁਕਤਾ, ਕਿਉਂ ਨਾਲ ਅੰਤਰ ਆ ਗਿਆ। ਉਹ ਸਿਆਰੀ ਵਾਲਾ ਕੰਮ ਹੁਣ ਅੰਤਰ ਨੇ ਕਰ ਦਿੱਤਾ। ਮਨ ਤਨ ਅੰਤਰ ਚਰਨ ਤੇ ਆਇਆ, ਜਿਹਨੇ ਮਨ ਅਤੇ ਤਨ ਦੇ ਅੰਦਰ ਉਸ ਵਾਹਿਗੁਰੂ ਦੇ ਚਰਨਾਂ ਨੂੰ ਧਿਆਇਆ। ਤਥਾ ਗੁਰੂ ਸਾਹਿਬ ਕਹਿ ਰਹੇ ਨੇ ਮੈਂ ਤਾਂ ਭਾਈ ਮਨ ਤਨ ਅੰਤਰ ਵਾਹਿਗੁਰੂ ਨੂੰ ਧਿਆਇਆ ਅਤੇ ਹਰ ਸੁੱਖ ਨਿਦਾਨ ਨਾਨਕ ਦਾਸ ਪਾਇਆ। ਇੱਥੇ ਦਾਸ ਦੇ ਸੱਸੇ ਨੂੰ ਸਿਹਾਰੀ ਹੈ, ਨਾਨਕ ਦਾਸ ਨੇ ਇਹ ਸੱਚਾ ਸੁੱਖ ਪ੍ਰਾਪਤ ਕੀਤਾ ਹੈ, ਸੁੱਖਾਂ ਦਾ ਨਿਦਾਨ, ਸੁੱਖਾਂ ਦਾ ਖਜ਼ਾਨਾ ਜਿਹਦੇ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਨੇ। ਲਓ ਸਤ ਸੰਗਤ ਇੱਕ ਵਾਰੀ ਰਹਾਉ ਦੀ ਪੰਕਤੀ ਫਿਰ ਪੜ੍ਹ ਲਓ। ਜੀਵਨਾ ਹਰ ਜੀਵਨਾ ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਜੀਵਨ ਹਰ ਜਪ ਸਾਧ ਸੰਗ। ਨਿਰਾ ਇਹ ਵੀ ਨਾ ਆਖਿਆ ਕਰੋ ਜੀ ਸਾਡੇ ਤਾਂ ਕੋਈ ਹੈ ਹੀ ਨਹੀਂ ਸਾਧ ਸੰਗ। ਨਹੀਂ ਨਹੀਂ, ਭਾਈ ਗੁਰਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਜੇ ਪਤੀ ਪਤਨੀ ਘਰ ਵਿੱਚ ਬਹਿ ਕੇ ਗੁਰਬਾਣੀ ਦੀ ਵਿਚਾਰ ਕਰਦੇ ਨੇ ਤਾਂ ਉਹ ਵੀ ਸਾਧ ਸੰਗ ਹੈ। ਇੱਕ ਸਾਧ ਦੋ ਸੰਗਤੀ ਪੰਜੀ ਪਰਮੇਸ਼ਰ, ਜਿੱਥੇ ਇੱਕ ਮਨ ਜੋੜ ਕੇ ਬੈਠਾ ਉਹ ਸਾਧ ਹੈ, ਅਤੇ ਜਿੱਥੇ ਦੋ ਰਲ ਗਏ ਉੱਥੇ ਸੰਗਤ ਬਣ ਗਈ, ਅਤੇ ਜਿੱਥੇ ਪੰਜ ਰਲ ਗਏ ਉੱਥੇ ਪਰਮੇਸ਼ੁਰ ਦੀ ਪ੍ਰਤੱਖ ਕਲਾ ਵਰਤ ਗਈ। ਆਪਣੇ ਘਰਾਂ ਨੂੰ ਸਤਸੰਗ ਵਾਲੇ ਘਰ ਬਣਾਓ, ਪਤੀ ਪਤਨੀ ਬਹਿ ਕੇ ਸਹਿਜ ਪਾਠ ਕਰੋ, ਪਤੀ ਕਰੇ ਪਤਨੀ ਸੁਣੇ, ਪਤਨੀ ਕਰੇ ਪਤੀ ਸੁਣੇ, ਵਿਚਾਰ ਕਰੋ, ਵੇਖੋ ਫਿਰ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਕਿ ਨਹੀਂ, ਫਿਰ ਜੀਵਨ ਸਫਲਤਾ ਦੇ ਰਾਹ ਤੁਰਦਾ ਕਿ ਨਹੀਂ। ਗੁਰੂ ਨੇ ਤਾਂ ਜੀਵਨ ਜਾਂਚ ਦੱਸ ਦਿੱਤੀ ਹੈ, ਤੁਰਨਾ ਤਾਂ ਸਾਨੂੰ ਪਵੇਗਾ, ਤੁਰਨਾ ਤਾਂ ਸਾਨੂੰ ਪਵੇਗਾ। ਅਤੇ ਮਨ ਤਨ ਅੰਤਰ ਚਰਨ ਧਿਆਇਆ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਭੁਲਾ ਚੁੱਕਾਂ ਦੀ ਖਿਮਾ ਬਖਸ਼ਣ, ਪੰਗਤੀ ਫਿਰ ਪੜ੍ਹ ਦਿਓ ਜੀ।
ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁੱਖ ਨਿਦਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।